ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਚੌਥਾ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰਗਹਿ ਪਾਵੈ ਮਾਨ ਜੀਓ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰਗਹਿ ਪਾਵੈ ਮਾਨ ਜੀਓ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਸਾ ਰਾਗ ਦੇ ਅੰਦਰ ਪਾਵਨ ਸ਼ੰਤ ਉਚਾਰਨ ਕਰ ਰਹੇ ਹਨ ਜਿਸ ਪਵਿੱਤਰ ਸ਼ੰਤ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ ਇਸ ਪਾਵਨ ਸ਼ੰਤ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਯੁਗਾਂ ਦੇ ਧਰਮ ਦੀ ਵਾਰਤਾ ਦਾ ਨਿਰਣਾ ਕੀਤਾ ਹੈ। ਸਭ ਤੋਂ ਪਹਿਲਾਂ ਸਤਯੁਗ ਦਾ ਨਾਮ ਆਉਂਦਾ ਹੈ। ਲੋਕ ਸਤਯੁਗ ਦੇ ਵਿੱਚ ਕੀ ਕਰਦੇ ਸਨ, ਤ੍ਰੇਤੇ ਵਿੱਚ ਕੀ ਕਰਦੇ ਸਨ, ਦੁਆਪਰ ਦੇ ਵਿੱਚ ਕੀ ਕਰਦੇ ਸਨ ਅਤੇ ਹੁਣ ਇਸ ਕਲਯੁੱਗ ਦੇ ਵਿੱਚ ਕੀ ਕਰਨਾ ਚਾਹੀਦਾ ਹੈ, ਇਹਦੇ ਬਾਰੇ ਬਹੁਤ ਸੁੰਦਰ ਵਿਚਾਰ ਸਾਨੂੰ ਸਮਝਾ ਰਹੇ ਹਨ ਆਪ ਸੰਗਤਾਂ। ਇਸ ਪਾਵਨ ਸੰਤ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਚੌਥਾ। ਸਤਿਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ। ਆਸਾ ਰਾਗ ਦੇ ਅੰਦਰ ਚੌਥੀ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਿਨਾ ਸੁਆਰਿਆ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਮੁਖੋ, ਸਤਿਯੁਗ ਦੇ ਅੰਦਰ ਸਭ ਸੰਤੋਖ ਸਰੀਰਾ, ਸਾਰੇ ਹੀ ਸਰੀਰਾਂ ਅੰਦਰ ਸੰਤੋਖ ਸੰਜਮ ਦਾ ਸਬਰ ਸ਼ੁਕਰ ਦਾ ਵੱਡਾ ਗੁਣ ਹੁੰਦਾ ਸੀ। ਪਗ ਚਾਰੇ ਧਰਮ ਧਿਆਨ ਜੀਓ। ਹੇ ਪਿਆਰੇ ਜੀਓ, ਧਰਮ ਦੇ ਚਾਰ ਪੈਰ ਸਨ, ਧਰਮ ਦੇ ਚਾਰ ਅੰਗ ਸਨ, ਉਹਨਾਂ ਚਾਰਾਂ ਵੱਲੇ ਹੀ ਲੋਕ ਧਿਆਨ ਕਰਦੇ ਸਨ। ਧਰਮ ਨੂੰ ਪ੍ਰਾਚੀਨ ਵਿਦਵਾਨਾਂ ਨੇ ਇੱਕ ਧੌਲੇ ਦੇ ਰੂਪ ਦੇ ਵਿੱਚ ਵਰਣਨ ਕੀਤਾ ਹੈ। ਵੀ ਇਹ ਵੀ ਆਮ ਗੱਲ ਬੜੀ ਪ੍ਰਚਲਿਤ ਹੈ ਵੀ ਇਹ ਧਰਤੀ ਵੀ ਧੌਲੇ ਦੇ ਸਿਰ 'ਤੇ ਖੜੀ ਹੈ। ਉਹ ਧੌਲਾ ਕੋਈ ਛੁਪਾਇਆ ਪਸ਼ੂ ਨਹੀਂ, ਕੋਈ ਬੈਲ ਨਹੀਂ, ਬਲਕਿ ਉੱਥੇ ਧਰਮ ਨੂੰ ਧੌਲਾ ਲਿਖਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਧਰਮ ਰੂਪ ਧੌਲੇ ਦੀ ਵਿਚਾਰ ਕੀਤੀ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਹੀ ਧੌਲਾ ਹੈ ਔਰ ਦਇਆ ਤੋਂ ਇਸ ਦਾ ਜਨਮ ਹੋਇਆ, ਕਿਉਂ ਦਇਆ ਤੋਂ ਧਰਮ ਪੈਦਾ ਹੁੰਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਸੰਤੋਖ ਇਸ ਧਰਮ ਦਾ ਪਿਤਾ ਹੈ, ਕਿਉਂ ਦਇਆ ਤੋਂ ਸੇਵਾ ਦਾ ਜਨਮ ਹੋਇਆ, ਸੰਤੋਖ ਤੋਂ ਸਿਮਰਨ ਦਾ ਜਨਮ ਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਇਆ ਅਤੇ ਸੰਤੋਖ ਜੋ ਧਰਮ ਦੇ ਦੋ ਅੰਗ ਮੰਨੇ ਗਏ ਸਨ ਔਰ ਉਹਨਾਂ ਨੂੰ ਸੇਵਾ ਅਤੇ ਸਿਮਰਨ ਦੇ ਵਿੱਚ ਤਬਦੀਲ ਕਰ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਯੁਗ ਸਭ ਸੰਤੋਖ ਸਰੀਰਾ। ਗੁਰਮੁਖੋ, ਸਤਿਯੁਗ ਦੇ ਵਿੱਚ ਸਾਰੇ ਹੀ ਸਰੀਰਾਂ ਦੇ ਵਿੱਚ ਸੰਤੋਖ ਦਾ ਗੁਣ ਪ੍ਰਬਲ ਸੀ। ਸਾਰੇ ਲੋਕ ਸਬਰ ਸ਼ੁਕਰ ਦੇ ਧਾਰਨੀ ਸਨ। ਉਹਨਾਂ ਦੇ ਮਨ ਦੇ ਅੰਦਰ ਸੰਜਮ ਸੀ, ਲੋਭ ਲਾਲਚ ਤੋਂ ਬਚੇ ਹੋਏ ਸਨ। ਪਗ ਚਾਰੇ ਧਰਮ ਧਿਆਨ ਜੀਓ। ਇਸੇ ਲਈ ਹੈ ਪਿਆਰੇ ਜੀਓ, ਉਹ ਜਿਹੜੇ ਧਰਮ ਦੇ ਚਾਰ ਪੈਰ ਸਨ, ਸਤ ਸੌਚ ਤਪ ਦਾਨ, ਇਹਨਾਂ ਚਾਰ ਹੀ ਪੈਰਾਂ ਵੱਲ, ਚਾਰ ਹੀ ਅੰਗਾਂ ਵੱਲ, ਚਾਰ ਹੀ ਧਰਮ ਦੇ ਅਸੂਲਾਂ ਵੱਲ ਧਿਆਨ ਦਿੰਦੇ ਸਨ। ਮਨ ਤਨ ਹਰ ਗਾਵੈ ਹੈ, ਪਰਮ ਸੁਖ ਪਾਵੈ ਹੈ, ਹਰ ਹਿਰਦੈ ਹਰ ਗੁਣ ਗਿਆਨ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਯੁਗ ਦੇ ਵਿੱਚ ਜਿਤਨੇ ਵੀ ਲੋਕ ਸਨ, ਸਤਿਯੁਗ ਸੱਚ ਕਹੇ ਸਭ ਕੋਈ, ਕਰ ਕਰ ਭਗਤ ਗੁਰਮੁਖ ਹੋਈ। ਮਨ ਤਨ ਹਰ ਗਾਵੈ ਹੈ, ਉਹ ਮਨ ਕਰਕੇ ਤਨ ਸਰੀਰ ਕਰਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਸਨ। ਤੇ ਪਰਮ ਸੁਖ ਪਾਵੈ। ਉਹ ਪਰਮ ਸੁਖ, ਵੱਡਾ ਸੁਖ, ਆਤਮਕ ਸੁਖ ਪ੍ਰਾਪਤ ਕਰਦੇ ਸਨ। ਹਰ ਹਿਰਦੈ ਹਰ ਗੁਣ ਗਿਆਨ ਜੀਓ। ਹੇ ਪਿਆਰੇ ਜੀਓ, ਉਹਨਾਂ ਸਤਿਯੁਗੀ ਪੁਰਸ਼ਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਗੁਣ ਵਸੇ ਹੋਏ ਸਨ ਅਤੇ ਵਾਹਿਗੁਰੂ ਦਾ ਗਿਆਨ ਵੀ ਉਹਨਾਂ ਨੂੰ ਪ੍ਰਗਟ ਸੀ, ਕਿਉਂ ਉਹ ਵਾਹਿਗੁਰੂ ਦੀ ਭਗਤੀ ਕਰਦੇ ਸਨ। ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ, ਸੋਭਾ ਗੁਰਮੁਖ ਹੋਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਸਤਿਯੁਗੀ ਪੁਰਸ਼ਾਂ ਦੇ ਅੰਦਰ ਦੈਵੀ ਗੁਣ ਸਨ ਅਤੇ ਦੈਵੀ ਗਿਆਨ ਰੂਪੀ ਪਦਾਰਥ ਵੀ ਉਹਨਾਂ ਦੇ ਅੰਦਰ ਪ੍ਰਗਟ ਸੀ। ਹਰ ਹਰ ਕਿਰਤਾਰਥ ਅਤੇ ਵਾਹਿਗੁਰੂ ਦਾ ਨਾਮ ਜਪ ਕੇ ਕਿਰਤਾਰਥ ਹੁੰਦੇ ਰਹੇ, ਸੋਭਾ ਗੁਰਮੁਖ ਹੋਈ। ਪਰ ਜਿਨ੍ਹਾਂ ਨੇ ਗੁਰੂ ਦੁਆਰਾ ਵਾਹਿਗੁਰੂ ਦਾ ਨਾਮ ਜਪਿਆ, ਉਹਨਾਂ ਦੀ ਸੋਭਾ, ਉਹਨਾਂ ਦੀ ਮਹਿਮਾ ਸੰਸਾਰ ਦੇ ਵਿੱਚ ਪ੍ਰਗਟ ਹੋਈ। ਇਹਦਾ ਮਤਲਬ ਇਹ ਹੈ, ਭਾਵੇਂ ਸਤਿਯੁਗ ਦੇ ਵਿੱਚ ਹੋਰ ਧਰਮਾਂ ਦਾ ਬੋਲਬਾਲਾ ਸੀ, ਪਰ ਕਲਿਆਣ ਨਾਮ ਦੁਆਰਾ ਹੀ ਹੁੰਦੀ ਸੀ। ਨਾਮ ਗੁਰੂ ਦੁਆਰਾ ਜਪ ਕੇ ਹੀ ਪ੍ਰਾਪਤ ਹੁੰਦੀ ਸੀ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦਿਮਾਗ ਵਿੱਚ, ਸਾਡੇ ਬੁੱਧੀ ਦੇ ਖਾਨੇ ਵਿੱਚ ਇਹ ਗੱਲ ਪਾਉਣਾ ਚਾਹੁੰਦੇ ਹਨ। ਸਤਿਯੁਗ ਤੋਂ ਲੈ ਕੇ ਹੁਣ ਤੱਕ ਗੁਰਮੁਖ ਭਗਤੀ ਹੀ ਪ੍ਰਵਾਨ ਹੋਈ ਹੈ। ਗੁਰੂ ਵਾਲੇ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਧਰਮ ਦੀ ਸਾਧਨਾ ਕੀਤੀ ਹੈ, ਉਹਨਾਂ ਨੂੰ ਹੀ ਮੁਕਤੀ ਪ੍ਰਾਪਤ ਹੋਈ ਹੈ। ਇਸੇ ਲਈ ਸਾਨੂੰ ਵੀ ਗੁਰੂ ਵਾਲੇ ਹੋ ਕੇ ਭਗਤੀ ਕਰਨੀ ਚਾਹੀਦੀ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਦੂਜਾ ਅਵਰ ਨਾ ਕੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਸਤਿਯੁਗੀ ਪੁਰਖਾਂ ਦੀ ਦ੍ਰਿਸ਼ਟੀ ਵਿੱਚ ਅੰਦਰ ਵੀ ਅਤੇ ਬਾਹਰ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਸੀ। ਦੂਜਾ ਅਵਰ ਨਾ ਕੋਈ, ਉਹ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਦੇਖਦੇ ਹੀ ਨਹੀਂ ਸਨ। ਉਹਨਾਂ ਦੀ ਐਸੀ ਬ੍ਰਹਮ ਦ੍ਰਿਸ਼ਟੀ ਸੀ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਭਾਵ ਸਾਰੇ ਧਰਮੀ ਸਨ ਅਤੇ ਬ੍ਰਹਮ ਦ੍ਰਿਸ਼ਟੀ ਵਾਲੇ ਸਨ। ਹਰ ਹਰ ਲਿਵ ਲਾਈ, ਹਰ ਨਾਮ ਸਿਖਾਈ, ਹਰ ਦਰਗਹਿ ਪਾਵੈ ਮਾਨ ਜੀਓ। ਉਹਨਾਂ ਸਤਿਯੁਗੀ ਪੁਰਸ਼ਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲਿਵ ਲਾਈ, ਹਰ ਨਾਮ ਸਿਖਾਈ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਪਿਆਰਾ ਸਮਝਿਆ, ਵਾਹਿਗੁਰੂ ਦੇ ਨਾਮ ਨੂੰ ਆਪਣਾ ਮਿੱਤਰ ਬਣਾਇਆ। ਹਰ ਦਰਗਹਿ ਪਾਵੈ ਮਾਨ ਜੀਓ। ਇਸੇ ਲਈ ਹੀ ਪਿਆਰੇ ਜੀਓ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਅਤੇ ਸਤਿਕਾਰ ਨੂੰ ਪ੍ਰਾਪਤ ਕਰਦੇ ਸਨ। ਸਤਿਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਸਤਿਯੁਗ ਦੇ ਅੰਦਰ ਸਾਰੇ ਹੀ ਸਰੀਰਾਂ ਦੇ ਵਿੱਚ, ਭਾਵ ਜਿਤਨੇ ਵੀ ਮਨੁੱਖ ਸਨ, ਉਹਨਾਂ ਸਾਰਿਆਂ ਦੇ ਅੰਦਰ ਹੀ ਸੰਤੋਖ ਹੁੰਦਾ ਸੀ, ਸਬਰ ਸ਼ੁਕਰ ਹੁੰਦਾ ਸੀ, ਸੰਜਮ ਦੀ ਭਾਵਨਾ ਹੁੰਦੀ ਸੀ। ਪਗ ਚਾਰੇ ਧਰਮ ਧਿਆਨ ਜੀਓ। ਹੇ ਪਿਆਰੇ ਜੀਓ, ਸਤਿਯੁਗ ਦੇ ਅੰਦਰ ਧਰਮ ਦੇ ਜਿਹੜੇ ਚਾਰ ਪੈਰ ਸਨ, ਸਤ, ਸੌਚ, ਤਪ, ਦਾਨ, ਇਹਨਾਂ ਚਾਰਾਂ ਵੱਲੇ ਹੀ ਲੋਕਾਂ ਦਾ ਧਿਆਨ ਹੁੰਦਾ ਸੀ। ਭਾਵ ਸਤਿਯੁਗ ਦੇ ਵਿੱਚ ਲੋਕ ਸਾਰੇ ਧਰਮ ਦੇ ਅਸੂਲਾਂ ਦੀ ਪਾਲਣਾ ਕਰਦੇ ਸਨ। ਤੇਤਾ ਯੁਗ ਆਇਆ, ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ। ਫਿਰ ਦੂਸਰੇ ਨੰਬਰ ਤੇਤਾ ਦਾ ਅਰਥ ਹੈ ਤ੍ਰੇਤਾ ਯੁਗ ਆ ਗਿਆ। ਸਤਿਯੁਗ ਤੋਂ ਦੂਸਰੇ ਨੰਬਰ ਤੇ ਤ੍ਰੇਤੇ ਯੁਗ ਦੀ ਵਾਰੀ ਆਉਂਦੀ ਹੈ। ਸਤਿਯੁਗ ਬੀਤ ਗਿਆ, ਹੁਣ ਤ੍ਰੇਤਾ ਯੁਗ ਆ ਗਿਆ ਹੈ। ਹਜ਼ੂਰ ਕਹਿੰਦੇ ਅੰਤਰ ਜੋਰ ਪਾਇਆ, ਫਿਰ ਸੰਤੋਖ ਦਾ ਗੁਣ ਅੰਦਰੋਂ ਅਲੋਪ ਹੋ ਗਿਆ। ਉਹਨਾਂ ਤ੍ਰੇਤੇ ਵਿੱਚ ਪੈਦਾ ਹੋਣ ਵਾਲੇ ਜਿਹੜੇ ਲੋਕ ਸਨ, ਧਰਮੀ ਲੋਕ ਸਨ, ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਜ਼ੋਰ ਬਲ ਪੈਦਾ ਕਰ ਦਿੱਤਾ, ਉਹ ਇੱਕ ਐਸਾ ਵਿਵੇਕ ਦਾ ਬਲ ਸੀ, ਉਹ ਇੱਕ ਐਸਾ ਆਤਮਕ ਬਲ ਸੀ, ਜਦ ਸੰਜਮ ਕਰਮ ਕਮਾਏ ਜੀਓ, ਜਿਸ ਦਾ ਸਦਕਾ ਉਹ ਜਾਤ ਬ੍ਰਹਮਚਰਜ ਰੱਖਣਾ ਅਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਹੋ ਜਿਹੜੇ ਆਪਣੇ ਕਰਮ ਕਰਨ ਲੱਗ ਪਏ, ਭਾਵ ਜਿਹੜਾ ਸਤ ਸੰਤੋਖ ਸੀ ਉਹਦੀ ਥੋੜ ਹੋ ਗਈ, ਅਤੇ ਉਸ ਦੀ ਥਾਂ 'ਤੇ ਬ੍ਰਹਮਚਰਜ ਰੱਖਣਾ ਅਤੇ ਇੰਦਰੀਆਂ ਦਾ ਮੱਲੋ ਮੱਲੀ ਦਮਨ ਕਰਦਾ ਕਰਮ ਕਮਾਏ ਜੀ, ਉਹ ਤ੍ਰੇਤੇ ਵਿੱਚ ਲੋਕ ਇਹੋ ਜਿਹੇ ਕੰਮ ਕਰਨ ਲੱਗ ਪਏ। ਪਗ ਚੌਥਾ ਖਿਸਿਆ ਤਰੈ ਪਗ ਟਿਕਿਆ, ਮਨ ਹਿਰਦੈ ਕ੍ਰੋਧ ਜਲਾਏ ਜੀਓ। ਪਗ ਚੌਥਾ ਖਿਸਿਆ, ਧਰਮ ਦਾ ਚੌਥਾ ਪੈਰ, ਭਾਵ ਜਿਹੜਾ ਸੱਚ ਸੀ, ਸੱਚ ਬੋਲਣਾ, ਉਹ ਉਹਨਾਂ ਦੇ ਕੋਲੋਂ ਖਿਸ ਗਿਆ, ਸੱਚ ਉਹਨਾਂ ਦੇ ਹੱਥੋਂ ਨਿਕਲ ਗਿਆ। ਤਰੈ ਪਗ ਟਿਕਿਆ, ਜਿਹੜਾ ਧਰਮ ਸੀ ਉਹ ਤਿੰਨ ਪੈਰਾਂ 'ਤੇ ਖਲੋਤਾ ਰਿਹਾ, ਕਿਉਂਕਿ ਧਰਮ ਦੇ ਚਾਰ ਅੰਗ ਨੇ, ਚਾਰ ਪੈਰ ਨੇ। ਪਰ ਜਦੋਂ ਤ੍ਰੇਤਾ ਯੁੱਗ ਆਇਆ ਔਰ ਉਹਦੇ ਵਿੱਚ ਇੱਕ ਪੈਰ ਫਿਸ ਗਿਆ, ਭਾਵ ਲੋਕਾਂ ਦੇ ਹੱਥ ਵਿੱਚੋਂ ਸੱਚ ਨਿਕਲ ਗਿਆ, ਅਤੇ ਜਿਹੜਾ ਧਰਮ ਸੀ ਉਹ ਤਿੰਨ ਪੈਰਾਂ 'ਤੇ, ਤਿੰਨ ਅੰਗਾਂ 'ਤੇ ਟਿਕਿਆ ਰਿਹਾ। ਉਹ ਤਿੰਨ ਅੰਗ ਕਿਹੜੇ ਸਨ? ਸੱਚ ਛੱਡ ਦਿਓ, ਸੌਚ ਅਤੇ ਤਪ ਅਤੇ ਦਾਨ, ਇਹ ਤਿੰਨ ਧਰਮ ਦੇ ਅੰਗ ਉਸ ਵੇਲੇ ਰਹਿ ਗਏ। ਮਨ ਹਿਰਦੈ ਕ੍ਰੋਧ ਜਲਾਏ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤ੍ਰੇਤੇ ਦੇ ਅੰਦਰ ਲੋਕਾਂ ਦੇ ਮਨ ਦੇ ਵਿੱਚ ਇੱਕ ਐਸਾ ਵਿਵੇਕ ਦਾ ਬਲ ਪੈਦਾ ਹੋਇਆ, ਜਿਹਦੇ ਸਦਕੇ ਉਹਨਾਂ ਨੇ ਬ੍ਰਹਮਚਰਜ ਰੱਖਿਆ ਅਤੇ ਇੰਦਰੀਆਂ ਦਾ ਦਮਨ ਵੀ ਕੀਤਾ। ਉਹਨਾਂ ਦੇ ਅੰਦਰ ਇੱਕ ਐਸਾ ਜੋਸ਼ ਪੈਦਾ ਹੋਇਆ ਔਰ ਉਹਨਾਂ ਦੇ ਹਿਰਦੇ ਕ੍ਰੋਧ ਵਿੱਚ ਅਤੇ ਗੁੱਸੇ ਦੇ ਵਿੱਚ ਸੜਨ ਲੱਗ ਪਏ। ਮਨ ਹਿਰਦੈ ਕ੍ਰੋਧ ਮਹਾ ਬਿਸਲੋਧ, ਨਿਰਪਤਾ ਵਹਿ ਲੜ ਦੁੱਖ ਪਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਮੁਖੋ, ਮਨ ਹਿਰਦੈ ਕ੍ਰੋਧ, ਤ੍ਰੇਤੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕ੍ਰੋਧ ਪ੍ਰਬਲ ਹੋ ਗਿਆ, ਗੁੱਸਾ ਵੱਧ ਗਿਆ। ਮਹਾ ਬਿਸਲੋਧ, ਅਤੇ ਆਪਣੇ ਮਨ ਦੇ ਵਿੱਚ ਵੀ, ਬਿਸ ਦਾ ਅਰਥ ਹੈ ਜ਼ਹਿਰ, ਜ਼ਹਿਰ ਤੋਂ ਮੁਰਾਦ ਹੈ ਵੀ ਜਿਹੜਾ ਈਰਖਾ ਦੁਵੈਸ਼ ਵੈਰ ਭਾਵ ਦੀ ਜ਼ਹਿਰ। ਲੋਧ ਦਾ ਅਰਥ ਹੈ ਘੋਲਣ ਲੱਗ ਪਏ, ਕਿਉਂਕਿ ਜਦੋਂ ਮਨ ਦੇ ਵਿੱਚ ਕ੍ਰੋਧ ਪੈਦਾ ਹੁੰਦਾ ਹੈ ਉਹਦੇ ਨਾਲ ਈਰਖਾ ਦੁਸ਼ਮਣੀ ਦੀ ਜ਼ਹਿਰ ਮਨ ਦੇ ਅੰਦਰ ਪੈਦਾ ਹੋਣ ਲੱਗ ਜਾਂਦੀ ਹੈ। ਨਿਰਪਤਾ ਵਹਿ ਲੜ ਦੁੱਖ ਪਾਇਆ, ਬਸ ਉਸੇ ਕ੍ਰੋਧ ਦੇ ਵਸ਼ ਹੋ ਕੇ ਈਰਖਾ ਅਤੇ ਦੁਸ਼ਮਣੀ ਦੇ ਵਿੱਚ ਜਿਹੜੇ ਤ੍ਰੇਤੇ ਯੁੱਗ ਦੇ ਰਾਜੇ ਸਨ ਔਰ ਉਹ ਇੱਕ ਦੂਸਰੇ 'ਤੇ ਹਮਲਾ ਕਰਨ ਲੱਗ ਪਏ, ਸ਼ਾਂਤੀ ਭੰਗ ਹੋ ਗਈ, ਇੱਕ ਦੂਸਰੇ ਦੇ ਨਾਲ ਲੜ ਕੇ ਉਹਨਾਂ ਨੇ ਦੁੱਖ ਪ੍ਰਾਪਤ ਕੀਤਾ ਹੈ। ਜਦੋਂ ਆਪਾਂ ਤ੍ਰੇਤੇ ਯੁੱਗ ਦੀ ਵਾਰਤਾ ਪੜ੍ਹਦੇ ਹਾਂ ਤਾਂ ਇਤਿਹਾਸ ਦੱਸਦਾ ਹੈ, ਤ੍ਰੇਤੇ ਯੁੱਗ ਦਾ ਅਵਤਾਰ ਰਾਮ ਚੰਦਰ ਜੀ ਨੂੰ ਮੰਨਿਆ ਗਿਆ ਔਰ ਉਹਨਾਂ ਦੀ ਜੋ ਕਥਾ ਹੈ ਉਹ ਰਮਾਇਣ ਤੁਸੀਂ ਬਹੁਤ ਵਾਰ ਪੜ੍ਹੀ ਸੁਣੀ ਹੋਵੇਗੀ। ਰਾਮ ਚੰਦਰ ਜੀ ਵੀ ਇੱਕ ਰਾਜੇ ਹੀ ਸਨ, ਦਸ਼ਰਥ ਰਾਜੇ ਦੇ ਪੁੱਤਰ ਸਨ ਔਰ ਉਹਨਾਂ ਨੂੰ ਬਣੂਵਾਸ ਹੋਇਆ। ਬਣੂਵਾਸ ਦੇ ਸਮੇਂ ਉਹਨਾਂ ਦੀ ਧਰਮ ਪਤਨੀ ਸੀਤਾ ਨੂੰ ਲੰਕਾ ਦਾ ਰਾਜਾ ਰਾਵਣ ਚੁਰਾ ਕੇ ਲੈ ਗਿਆ, ਉਸ ਦੇ ਪਿੱਛੇ ਲੜਾਈ ਝਗੜੇ ਸ਼ੁਰੂ ਹੋਏ, ਰਾਵਣ ਦੀ ਮੌਤ ਹੋਈ ਅਤੇ ਰਾਮ ਚੰਦਰ ਜੀ ਸੀਤਾ ਨੂੰ ਵਾਪਸ ਲੈ ਕੇ ਆਏ। ਬਸ ਇਹਦੇ ਵਿੱਚ ਹੀ ਕ੍ਰੋਧ ਵਿੱਚ ਅਤੇ ਹੰਕਾਰ ਦੇ ਵਿੱਚ ਹੀ ਜਿਹੜੇ ਰਾਜੇ ਲੜਦੇ ਰਹੇ ਅਤੇ ਉਹਨਾਂ ਨੇ ਬੜਾ ਦੁੱਖ ਪ੍ਰਾਪਤ ਕੀਤਾ। ਅੰਤਰ ਮਮਤਾ ਰੋਗ ਲਗਾਨਾ, ਹਉ ਮੈਂ ਹੰਕਾਰ ਵਧਾਇਆ। ਲਓ ਸਤਿਯੁਗ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਸਤ ਸੰਤੋਖ ਸੀ, ਸ਼ਾਂਤੀ ਸੀ, ਪਰ ਹੁਣ ਤ੍ਰੇਤੇ ਦੇ ਅੰਦਰ ਅੰਤਰ ਮਮਤਾ ਰੋਗ ਲਗਾਨਾ, ਉਹਨਾਂ ਦੇ ਮਨ ਦੇ ਵਿੱਚ ਮਮਤਾ ਦਾ ਅਰਥ ਹੈ ਝੂਠੀ ਮੋਹ, ਮਮਤਾ ਦਾ ਰੋਗ ਚਿੰਬੜ ਗਿਆ, ਭਾਵ ਜਰ ਜੋਰੂ ਜਿਮੀ ਨੂੰ ਆਪਣੀ ਸਮਝਣ ਲੱਗ ਪਏ। ਹਉ ਮੈਂ ਹੰਕਾਰ ਵਧਾਇਆ, ਅਤੇ ਆਪਣੇ ਮਨ ਦੇ ਵਿੱਚ ਰਾਵਣ ਵਰਗਿਆਂ ਨੇ ਬਹੁਤਾ ਹਉਮੈ ਅਤੇ ਹੰਕਾਰ ਵਧਾ ਲਿਆ। हर हर कृपा तारी मेरे ठाकुर, बिख गुरमत हर नाम लह जाए जियो। धन गुरु रामदास महाराज सच्चे पातशाह फरमाउंदे ने, गुरमुखो जिन्हां उत्ते मेरे ठाकुर मालक वाहिगुरु जी ने आप कृपा धारण कीती, फिर ओ त्रेते युग दे विच वी गुरु दी शरण विच आ गए। क्यों? उन्हां नूं इस गल दा पता लग गया है, बिख गुरमत हर नाम लह जाई जियो। जिहड़ी ईरखा द्वैश दी बिख सहर है, ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਤੇ ਉਹਦੇ ਨਾਲ ਉਹ ਈਰਖਾ ਦੁਆਸ਼ ਦੀ ਜ਼ਹਿਰ ਲਹਿ ਜਾਏ ਜੀ, ਉਹ ਲਹਿ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਸ ਲਈ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਔਰ ਉਹ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹਨਾਂ ਨਾਮ ਜਪਿਆ ਤੇ ਨਾਮ ਜਪ ਕੇ ਉਹਨਾਂ ਦੇ ਮੰਦੇ ਵਿੱਚੋਂ ਹਉਮੈ ਹੰਕਾਰ ਈਰਖਾ ਭਾਵਨਾ ਦੀ ਜ਼ਹਿਰ ਦੂਰ ਹੋ ਗਈ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਆਈ। ਤੇ ਤਾਂ ਜੁਗ ਆਇਆ ਅੰਤਰ ਜੋਰ ਪਾਇਆ, ਜਦ ਸੰਜਮ ਕਰਮ ਕਮਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤ੍ਰੇਤਾ ਯੁਗ ਆ ਗਿਆ। ਤ੍ਰੇਤੇ ਯੁਗ ਦੇ ਅੰਦਰ ਉਹਨਾਂ ਲੋਕਾਂ ਦੇ ਮੰਦੇ ਵਿੱਚ ਇੱਕ ਐਸਾ ਜੋਰ ਬਲ ਵਾਹਿਗੁਰੂ ਨੇ ਪਾ ਦਿੱਤਾ ਜਿਹਦੇ ਕਰਕੇ ਜਤ ਸੰਜਮ ਉਹ ਬ੍ਰਹਮਚਰਜ ਰੱਖਦੇ ਸਨ ਤੇ ਸੰਜਮ ਇੰਦਰੀਆਂ ਦਾ ਦਮਨ ਕਰਕੇ ਤੇ ਫਿਰ ਉਹ ਬਹੁਤਾ ਜ਼ੋਰ ਦਾ ਹੀ ਕੰਮ ਕਰ ਕਰਕੇ ਲੋਕਾਂ ਦੇ ਵਿੱਚ ਆਪਣਾ ਕੋਈ ਜੰਗ ਯੁੱਧ ਕਰਨਾ, ਲੜਾਈ ਝਗੜੇ ਕਰਨੇ, ਬਸ ਜਿਹੜਾ ਤਾਕਤਵਰ ਆਦਮੀ ਦਾ ਹੀ ਕੰਮ ਹੁੰਦਾ ਨਾ, ਕੋਈ ਨਾ ਕੋਈ ਝਗੜਾ ਕਰੀ ਜਾਣਾ, ਮਾੜਿਆਂ ਉੱਤੇ ਰੋਹਬ ਦਾ ਪਾਈ ਜਾਣਾ। ਜਦ ਸੰਜਮ ਕਰਮ ਕਮਾਏ ਜੀਉ, ਪਰ ਬ੍ਰਹਮਚਾਰੀ ਸਨ ਲੋਕ, ਉਹਨਾਂ ਦੇ ਕਰੈਕਟਰ ਅੱਛੇ ਸਨ ਤੇ ਸੰਜਮ ਇੰਦਰੀਆਂ ਨੂੰ ਵੀ ਕੰਟਰੋਲ ਕਰਕੇ ਰੱਖਦੇ ਸਨ ਤੇ ਬਸ ਕੰਮ ਲੜਾਈ ਝਗੜੇ ਜੰਗ ਯੁੱਧ ਵਾਲੇ ਹੀ ਕਰਦੇ ਸਨ। ਇਹ ਤ੍ਰੇਤੇ ਯੁੱਗ ਦੀ ਵਾਰਤਾ ਸਤਿਗੁਰੂ ਮਹਾਰਾਜ ਨੇ ਬਿਆਨ ਕੀਤੀ ਹੈ। ਯੁੱਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਉ। ਹੁਣ ਸਤਿਗੁਰੂ ਫਰਮਾਉਂਦੇ ਨੇ ਹੁਣ ਤੀਸਰਾ ਦੁਆਪਰ ਯੁੱਗ ਆ ਗਿਆ, ਭਰਮ ਭਰਮਾਇਆ। ਜਦੋਂ ਦੁਆਪਰ ਯੁੱਗ ਆਇਆ ਤੇ ਜਿੰਨੇ ਵੀ ਸੰਸਾਰ ਦੇ ਲੋਕ ਸਨ ਉਹਨਾਂ ਨੂੰ ਭਰਮ ਨੇ ਭਰਮਾਇਆ, ਭਰਮ ਨੇ ਚੱਕਰ ਵਿੱਚ ਪਾ ਦਿੱਤਾ, ਭਰਮ ਨੇ ਭੰਬਲ ਭੁੱਸੇ ਵਿੱਚ ਪਾ ਦਿੱਤਾ। ਹਰ ਗੋਪੀ ਕਾਨ ਉਹ ਪਾਏ ਜੀਉ, ਤੇ ਵਾਹਿਗੁਰੂ ਪਰਮੇਸ਼ਰ ਨੇ ਦੁਆਪਰ ਦੇ ਵਿੱਚ ਗੋਪੀਆਂ ਤੇ ਕਾਨ ਕ੍ਰਿਸ਼ਨ ਨੂੰ ਪੈਦਾ ਕਰ ਦਿੱਤਾ, ਕਿਉਂਕਿ ਦੁਆਪਰ ਦਾ ਅਵਤਾਰ ਕ੍ਰਿਸ਼ਨ ਨੂੰ ਮੰਨਿਆ ਗਿਆ। ਰਾਮ ਚੰਦਰ ਨੂੰ ਮਰਜ਼ਾਦਾ ਪੁਰਸ਼ੋਤਮ ਅਵਤਾਰ ਮੰਨਿਆ ਗਿਆ ਤੇ ਕ੍ਰਿਸ਼ਨ ਨੂੰ ਲੀਲਾ ਅਵਤਾਰ ਮੰਨਿਆ ਗਿਆ। ਰਾਮ ਚੰਦਰ ਜੀ ਨੇ ਮਰਜ਼ਾਦਾ ਦਾ ਪਾਲਣ ਕੀਤਾ ਤੇ ਕ੍ਰਿਸ਼ਨ ਜੀ ਨੇ ਰਾਸਾਂ ਪਾਈਆਂ, ਉਹ ਲੀਲਾ ਹੀ ਕਰਦੇ ਰਹੇ। ਲੋ ਹਜ਼ੂਰ ਕਹਿੰਦੇ ਨੇ ਜਦੋਂ ਦੁਆਪਰ ਯੁੱਗ ਆਇਆ ਤੇ ਲੋਕਾਂ ਨੂੰ ਭਰਮ ਨੇ ਐਸਾ ਭੰਬਲ ਭੁੱਸੇ ਵਿੱਚ ਪਾ ਦਿੱਤਾ ਤੇ ਬਸ ਲੋਕ ਵਾਹਿਗੁਰੂ ਦੇ ਨਾਮ ਸਿਮਰਨ ਨੂੰ ਭੁੱਲ ਗਏ। ਹਰ ਗੋਪੀ ਕਾਨ ਉਪਾਏ ਜੀਓ, ਤੇ ਉਸ ਵਾਹਿਗੁਰੂ ਨੇ ਗੋਪੀਆਂ ਤੇ ਕ੍ਰਿਸ਼ਨ ਨੂੰ ਪੈਦਾ ਕਰ ਦਿੱਤਾ। ਲੋਕ ਉਹਨਾਂ ਨੂੰ ਭਗਵਾਨ ਜਾਣ ਕੇ, ਰੱਬ ਜਾਣ ਕੇ ਪੂਜਾ ਕਰਨ ਲੱਗ ਪਏ। ਤਪ ਤਾਪਨ ਤਪ ਹੈ ਜਗ ਪੁੰਨ ਆਰੰਭ ਹੈ, ਅਤ ਕਿਰਿਆ ਕਰਮ ਕਮਾਏ ਜੀਓ। ਦੁਆਪਰ ਦੇ ਵਿੱਚ ਲੋਕ ਤਪ ਤਾਪਨ ਤਪ ਹੈ, ਉਹ ਤਪ ਕਰਦੇ ਸਨ, ਉਹ ਤਪ ਵੀ ਤਾਮਸੀ ਤਪ ਕਰਦੇ ਸਨ। ਧੂਣੀਆਂ ਬਾਲ ਕੇ ਗਰਮੀ ਦੀ ਰੁੱਤ ਵਿੱਚ ਤੇ ਉਤਰੋਂ ਸੂਰਜ ਦੀ ਧੁੱਪ ਤੇ ਉਹ ਧੂਣੀਆਂ ਤੌਂਦੇ ਤੇ ਹੋਰ ਤਪ ਕਰਦੇ। ਜਗ ਪੁੰਨ ਆਰੰਭ ਹੈ ਤੇ ਸੰਸਾਰ ਦੇ ਵਿੱਚ ਕਈ ਹੋਰ ਪੁੰਨ ਕਰਮ ਉਹਨਾਂ ਨੇ ਆਰੰਭ ਕਰ ਦਿੱਤੇ। ਅਤ ਕਿਰਿਆ ਕਰਮ ਕਮਾਏ ਜੀਓ, ਤੇ ਫਿਰ ਉਹਨਾਂ ਨੇ ਕਰਮ ਕਾਂਡ ਦੀ ਦੱਸੀ ਹੋਈ ਅਨੇਕ ਤਰ੍ਹਾਂ ਦੀ ਕਰਮ ਕਿਰਿਆ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਇਹ ਹੈ, ਦੁਆਪਰ ਦੇ ਵਿੱਚ ਲੋਕਾਂ ਦੇ ਵਿੱਚ ਤਪ ਕਰਨ ਦੀ, ਪੁੰਨ ਦਾਨ ਕਰਨ ਦੀ ਤੇ ਕਰਮ ਕਾਂਡ ਕਰਨ ਦੀ ਜਿਹੜੀ ਇੱਛਾ ਵਧੇਰੇ ਪੈਦਾ ਹੋਈ। ਕਿਰਿਆ ਕਰਮ ਕਮਾਇਆ, ਪਗ ਦੋਏ ਖਿਸਕਾਇਆ, ਦੋਏ ਪਗ ਟਿਕਾ ਟਿਕਾਏ ਜੀਓ। ਹਜ਼ੂਰ ਕਹਿੰਦੇ ਦੁਆਪਰ ਦੇ ਵਿੱਚ ਲੋਕਾਂ ਨੇ ਕਿਰਿਆ ਕਰਮ ਨੂੰ ਹੀ ਕਮਾਇਆ। ਇਹਦਾ ਮਤਲਬ ਵੀ ਜੋ ਕਰਮ ਕਾਂਡ ਦੇ ਵਿੱਚ ਅਨੇਕ ਤਰ੍ਹਾਂ ਦੀ ਕਰਮ ਕਿਰਿਆ ਦੇ ਵਿਧਾਨ ਲਿਖੇ ਨੇ, ਔਰ ਓਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪੱਗ ਦੋਏ ਖਿਸਕਾਇਆ, ਜਿਹੜਾ ਧਰਮ ਧੌਲਾ ਸੀ ਉਹਦੇ ਦੋ ਪੈਰ ਖਿਸਕ, ਸੱਤ ਤੇ ਸੌ ਚ ਇਹ ਦੋਵੇਂ ਉਹਦੇ ਪੈਰ ਨਾਸ ਹੋ ਗਏ। ਤਪ ਤੇ ਦਾਨ ਦੋ ਚੀਜ਼ਾਂ ਰਹਿ ਗਈਆਂ। ਦੋਏ ਪੱਗ ਟਿਕਾ ਟਿਕਾਏ ਜੀਓ, ਜਿਹੜਾ ਧਰਮ ਸੀ ਉਹ ਦੋ ਪੈਰਾਂ ਤੇ ਟਿਕਿਆ ਰਿਹਾ ਤੇ ਦੂਸਰਿਆਂ ਨੂੰ ਵੀ ਟਿਕਾਉਂਦਾ ਰਿਹਾ। ਭਾਵ ਸਤਯੁਗ ਦੇ ਵਿੱਚ ਧਰਮ ਦੇ ਚਾਰੇ ਅਸੂਲਾਂ ਦੀ ਪਾਲਣਾ ਹੁੰਦੀ ਸੀ ਤੇ ਤ੍ਰੇਤੇ ਵਿੱਚ ਧਰਮ ਦਾ ਸੱਚ ਦਾ ਅਸੂਲ ਛੱਡ ਦਿੱਤਾ ਗਿਆ। ਬਾਕੀ ਤਿੰਨ ਧਰਮ ਦੇ ਅਸੂਲਾਂ ਦੀ ਪਾਲਣਾ ਹੋਈ। ਦੁਆਪਰ ਦੇ ਵਿੱਚ ਸੱਚ ਵੀ ਚਲਿਆ ਗਿਆ ਤੇ ਸੋਚ ਵੀ ਪਵਿੱਤਰਤਾ ਵੀ ਚਲੀ ਗਈ, ਤਪ ਤੇ ਦਾਨ ਰਹਿ ਗਿਆ। ਇਉਂ ਦੋ ਪੈਰਾਂ ਤੇ ਧਰਮ ਟਿਕਿਆ ਤੇ ਉਹਨੇ ਅੱਗੇ ਸੰਸਾਰ ਨੂੰ ਵੀ ਟਿਕਾਇਆ। ਮਹਾਂ ਜੁੱਧ ਜੋਧ ਬਹੁ ਕੀਨੇ ਵਿੱਚ ਹਉਮੈ ਪਚੈ ਪਚਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਦੁਆਪਰ ਦੇ ਵਿੱਚ ਵੀ ਬੜੇ ਬੜੇ ਸੂਰਮੇ ਪੈਦਾ ਹੋਏ ਨੇ ਔਰ ਉਹਨਾਂ ਨੇ ਬਹੁਤ ਭਾਰੀ ਜੰਗ ਯੁੱਧ ਕੀਤੇ, ਕਿਉਂਕਿ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਸਨ ਤੇ ਕ੍ਰਿਸ਼ਨ ਦਾ ਕੰਸ ਦੇ ਨਾਲ ਵੀ ਜੰਗ ਹੋਇਆ, ਕੇਸੀ ਨਾਲ ਵੀ ਜੰਗ ਹੋਇਆ ਅਤੇ ਜਰਾਸਿੰਧ ਦੇ ਨਾਲ ਵੀ ਉਹਨਾਂ ਦਾ ਜੰਗ ਯੁੱਧ ਹੋਇਆ। ਇੱਕ ਮਹਾਰਾਜਾ ਖੜਕ ਸਿੰਘ ਬੜਾ ਧਰਮਾਤਮਾ ਸੀ, ਉਹਦੇ ਨਾਲ ਵੀ ਜੰਗ ਯੁੱਧ ਹੋਇਆ। ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਉਹ ਸਾਰੀ ਕਥਾ ਲਿਖੀ ਹੈ। ਇੱਥੇ ਤਾਂ ਸਤਿਗੁਰੂ ਮਹਾਰਾਜ ਕੇਵਲ ਟੂਕ ਮਾਤਰ ਜ਼ਿਕਰ ਕਰਦੇ ਨੇ ਵੀ ਦੁਆਪਰ ਦੇ ਵਿੱਚ ਬੜੇ ਬੜੇ ਸੂਰਮੇ ਹੋਏ, ਉਹਨਾਂ ਨੇ ਬੜੇ ਬੜੇ ਜੰਗ ਯੁੱਧ ਵੀ ਕੀਤੇ। ਵਿੱਚ ਹਉਮੈ ਪਚੈ ਪਚਾਏ ਜੀਓ, ਉਹ ਹਉਮੈ ਵਿੱਚ ਆਪ ਵੀ ਉਹ ਪਚੈ ਦਾ ਅਰਥ ਛੱਡਦੇ ਰਹੇ ਤੇ ਦੂਜਿਆਂ ਨੂੰ ਵੀ ਉਸ ਹਉਮੈ ਹੰਕਾਰ ਦੀ ਅੱਗ ਵਿੱਚ ਹੀ ਛੱਡਦੇ ਰਹੇ। ਦੀਨ ਦਿਆਲ ਗੁਰਸਾਧ ਮਿਲਾਇਆ, ਮਿਲ ਸਤਿਗੁਰ ਮਲ ਲਹਿ ਜਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਤੇ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ, ਗੁਰਸਾਧ ਮਿਲਾਇਆ, ਉਹਨਾਂ ਨੂੰ ਸਾਧ ਸ੍ਰੇਸ਼ ਸਤਿਗੁਰੂ ਮਿਲਾ ਦਿੱਤਾ। ਦੁਆਪਰ ਦੇ ਵਿੱਚ ਵੀ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋਈ ਉਹਨਾਂ ਨੂੰ ਪੂਰੇ ਸਤਿਗੁਰੂ ਨਾਲ ਮਿਲਾ ਦਿੱਤਾ ਤੇ ਸਤਿਗੁਰੂ ਦੇ ਨਾਲ ਮਿਲ ਕੇ ਵੀ ਜਿਹੜੀ ਹਉਮੈ ਹੰਕਾਰ ਦੀ ਮੈਲ ਸੀ ਉਹ ਬਈ ਲੈ ਜਾਂਦੀ ਰਹੀ। ਭਾਵ ਸਾਰੇ ਯੁਗਾਂ ਦੇ ਵਿੱਚ ਗੁਰੂ ਦੀ ਕਿਰਪਾ ਦੁਆਰਾ ਸਿਮਰਨ ਕਰਕੇ, ਨਾਮ ਜਪ ਕੇ, ਭਗਤੀ ਕਰਕੇ ਹਉਮੈ ਹੰਕਾਰ ਦੀ ਮੈਲ ਦੂਰ ਹੁੰਦੀ ਸੀ ਤੇ ਹਜ਼ੂਰ ਫਰਮਾਉਂਦੇ ਨੇ, ਜੁਗ ਦੁਆਪਰ ਆਇਆ ਭਰਮ ਭੁਲਾਇਆ, ਹਰ ਗੋਪੀ ਕਾਨ ਉਪਾਏ ਜੀਓ। ਵੀ ਇਹ ਪਿਆਰੇ ਜੀਓ ਵੇਖ ਲਓ, ਦੁਆਪਰ ਯੁਗ ਆਇਆ ਤੀਸਰੇ ਨੰਬਰ ਤੇ ਦੁਆਪਰ ਯੁਗ ਜਦੋਂ ਆਇਆ ਤੇ ਭਰਮ ਭਰਮਾਇਆ ਲੋਕਾਂ ਨੂੰ, ਭਰਮ ਨੇ ਹੀ ਭਰਮਾ ਦਿੱਤਾ, ਭਰਮ ਨੇ ਹੀ ਚੱਕਰਾਂ ਵਿੱਚ ਪਾ ਦਿੱਤਾ। ਹਰ ਗੋਪੀ ਕਾਨ ਉਪਾਏ ਜੀਓ, ਤੇ ਉਸ ਵਾਹਿਗੁਰੂ ਨੇ ਕਲਯੁਗ ਦਾ ਜਿਹੜਾ ਦੁਆਪਰ ਦਾ ਅਵਤਾਰ ਸੀ ਗੋਪੀਆਂ ਤੇ ਕਾਨ ਕ੍ਰਿਸ਼ਨ ਨੂੰ ਪੈਦਾ ਕੀਤਾ। ਲੋਕ ਉਹਨੂੰ ਹੀ ਭਗਵਾਨ ਜਾਣ ਕੇ ਮੰਨਣ ਪੂਜਣ ਲੱਗ ਪਏ, ਪਰ ਹੈ ਉਹ ਇੱਕ ਰਾਜਾ ਸੀ ਤੇ ਲੋਕਾਂ ਨੇ ਉਹਨੂੰ ਭਗਵਾਨ ਮੰਨ ਲਿਆ। ਕਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੈ ਟਿਕਾਏ ਜੀਓ। ਲੋ ਹੁਣ ਕਲਯੁਗ ਦੀ ਵਾਰਤਾ ਆਰੰਭ ਹੋ ਰਹੀ ਹੈ। ਹਜ਼ੂਰ ਕਹਿੰਦੇ ਕਲਯੁਗ ਹਰ ਕੀਆ, ਚੌਥੇ ਨੰਬਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਕਲਯੁਗ ਨੂੰ ਪੈਦਾ ਕੀਤਾ। ਪਗ ਤ੍ਰੈ ਖਿਸਕੀਆ, ਇਸ ਕਲਯੁਗ ਦੇ ਵਿੱਚ ਧਰਮ ਰੂਪ ਤੌਲੇ ਦੇ ਚਾਰ ਪੈਰ ਖਿਸਕ ਗਏ, ਸੱਤ ਸੌ ਚ ਤਪ ਇਹ ਚਲੇ ਗਏ ਤੇ ਕੇਵਲ ਦਾਨ ਰਹਿ ਗਿਆ। ਪਗ ਚੌਥਾ ਟਿਕਾ ਟਿਕਾਏ ਜੀਓ, ਜਿਹੜਾ ਚੌਥਾ ਦਾਨ ਦਾ ਪੈਰ ਸੀ ਇਹਦੇ ਉੱਤੇ ਧਰਮ ਟਿਕਿਆ ਹੋਇਆ ਸੀ ਤੇ ਨਾਲ ਦੂਸਰਿਆਂ ਨੂੰ ਵੀ ਟਿਕਾਉਣ ਦਾ, ਲੋਕਾਂ ਨੂੰ ਵੀ ਸੰਸਾਰ ਨੂੰ ਵੀ ਟਿਕਾਉਣ ਦਾ ਯਤਨ ਕਰਦਾ ਰਿਹਾ। ਬਸ ਦਾਨ ਦੇ ਆਸਰੇ ਕਲਯੁਗ ਦੇ ਵਿੱਚ ਧਰਮ ਖਲੋਤਾ ਸੀ, ਪਰ ਇਸ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕਰਕੇ ਤੇ ਲੋਕਾਂ ਨੂੰ ਫਿਰ ਇੱਕ ਧਰਮ ਦਾ ਇੱਕ ਐਸਾ ਨਰੂਆ ਅੰਗ ਬਖਸ਼ਿਸ਼ ਕਰ ਦਿੱਤਾ। ਉਹ ਕੀ ਸੀ? ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸ਼ਾਂਤ ਪਾਏ ਜੀਓ। ਵੀ ਕਲਯੁਗ ਨੂੰ ਭਾਵੇਂ ਹੋਰ ਲੋਕਾਂ ਨੇ ਮਾੜਾ ਆਖਿਆ, ਪਰ ਸਤਿਗੁਰੂ ਨੇ ਕਲਯੁਗ ਨੂੰ ਮਾੜਾ ਨਹੀਂ ਆਖਿਆ, ਬਲਕਿ ਕਲਯੁਗ ਉਤਮੋ ਜੁਗਾਂ ਮਾਹੇ, ਇਸ ਕਲਯੁਗ ਨੂੰ ਬਾਕੀ ਯੁਗਾਂ ਦੇ ਮੁਕਾਬਲੇ ਤੇ ਸ੍ਰੇਸ਼ਟ ਆਖਿਆ। ਕਿਉਂ? ਇਸ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਏ, ਗੁਰ ਸ਼ਬਦ ਕਮਾਇਆ, ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਲੈ ਕੇ ਕਮਾਇਆ ਤੇ ਔਖਦ ਹਰ ਪਾਇਆ ਤੇ ਨਾਲ ਵਾਹਿਗੁਰੂ ਦੇ ਨਾਮ ਦੇ ਦਾਰੂ ਨੂੰ ਪ੍ਰਾਪਤ ਕੀਤਾ, ਹਰ ਕੀਰਤ ਤੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਹਰ ਸ਼ਾਂਤ ਪਾਏ ਜੀਓ ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਸ਼ਾਂਤੀ ਬਖਸ਼ਿਸ਼ ਕਰ ਦਿੱਤੀ। ਇਸ ਕਲਯੁਗ ਦੇ ਵਿੱਚ ਜਿਨ੍ਹਾਂ ਨੇ ਗੁਰ ਸ਼ਬਦ ਕਮਾਇਆ, ਨਾਮ ਦਾ ਦਾਰੂ ਪ੍ਰਾਪਤ ਕੀਤਾ ਤੇ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਕੇ, ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਸ਼ਾਂਤੀ ਪ੍ਰਾਪਤ ਹੋ ਗਈ।